ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਗਾਓ ਸਨਾ ਤੁਸੀਂ ਆਪਣੀ, ਤੁਸੀਂ ਗਾਓ ਸਨਾ ਤੁਸੀਂ ਆਪਣੀ, ਤੁਸੀਂ ਗਾਓ ਦੀ ਟੋਲੀ ਵਿੱਚ ਦਿਲ ਨਾਲ ਗਾਵਾ, ਸੱਚਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾ, ਸਨਾ ਸੁਣਾਵਾ ਮੈਂ ਰੱਬ ਦੀ, ਤੁਸੀਂ ਗਾਓ ਸਨਾ, ਗਾਓ ਸਨਾ ਤੁਸੀਂ ਰੱਬ ਦੀ,
ਸਾਥੀਓ। ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਸਿਹਤ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਵਾਲਦੈਨ ਨੂੰ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਰਾਤ ਨੂੰ ਜਲਦੀ ਸੌਣ ਦੀ ਅਤੇ ਸੁਬਹਾ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇਹ ਉਹਨਾਂ ਦੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਬੱਚਿਆਂ ਨੂੰ ਵਕਤ 'ਤੇ ਸੁਲਾਉਣਾ ਵਾਲਦੈਨ ਦੇ ਲਈ ਇੱਕ ਮਸਲਾ ਬਣਿਆ ਹੋਇਆ ਹੈ। ਅਕਸਰ ਘਰਾਂ 'ਚ ਵੇਖਿਆ ਗਿਆ ਹੈ ਕਿ ਜਦੋਂ ਬੱਚਾ 8-10 ਸਾਲ ਦਾ ਹੋ ਜਾਂਦਾ ਹੈ ਤਾਂ ਉਹ ਕੋਸ਼ਿਸ਼ ਕਰਦਾ ਹੈ ਕਿ ਆਪਣੇ ਮਾਂ ਬਾਪ ਦੇ ਸੋ ਜਾਣ ਦੇ ਬਾਅਦ ਵੀ ਜਾਗਦਾ ਰਹੇ ਅਤੇ ਟੀ ਵੀ ਵੇਖਦਾ ਰਹੇ ਜਾਂ ਫਿਰ ਕੰਪਿਊਟਰ ਗੇਮਸ ਖੇਡਦਾ ਰਹੇ। ਸਾਥੀਓ, ਦਰਅਸਲ ਇਹਦੇ 'ਚ ਵੀ ਬੱਚਿਆਂ ਦਾ ਇੱਕ ਨਫਸਿਆਤੀ ਪਹਿਲੂ ਹੈ। ਬੱਚੇ ਵਾਲਦੈਨ ਦੇ ਸੌਣ ਦੇ ਬਾਅਦ ਜਾਗ ਕੇ ਕੁਝ ਕਰਨ ਨੂੰ ਐਡਵੈਂਚਰ ਸਮਝਦੇ ਨੇ ਅਤੇ ਫਖਰ ਮਹਿਸੂਸ ਕਰਦੇ ਨੇ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੁਝ ਕੀਤਾ ਹੈ। ਜਲਦੀ ਸੌਣ ਦੀ ਆਦਤ ਇੱਕ ਅੱਛੀ ਆਦਤ ਅਤੇ ਤਰਬੀਅਤ ਦਾ ਹਿੱਸਾ ਹੁੰਦੀ ਹੈ। ਇਹ ਆਦਤ ਬੱਚਿਆਂ ਨੂੰ ਬਚਪਨ ਦੇ ਜ਼ਮਾਨੇ 'ਚ ਹੀ ਪਾ ਦਿੱਤੀ ਜਾਏ ਅਤੇ ਹਮੇਸ਼ਾ ਕਾਇਮ ਰਹਿੰਦੀ ਹੈ। ਸਾਥੀਓ, ਅਕਸਰ ਸਾਡੇ ਬਜ਼ੁਰਗ ਵੀ ਸਾਨੂੰ ਇਹ ਨਸੀਹਤ ਕਰਦੇ ਸਨ ਕਿ ਜਲਦੀ ਸੋ ਜਾਓ ਅਤੇ ਸੁਬਹਾ ਜਲਦੀ ਉੱਠੋ, ਕਿਉਂਕਿ ਇਹ ਸਿਹਤ ਦੇ ਲਈ ਅੱਛਾ ਹੈ। ਇਸ ਲਈ ਸਾਨੂੰ ਵੀ ਆਪਣੇ ਬੱਚਿਆਂ 'ਚ ਇਹ ਆਦਤ ਮੁੰਤਕਿਲ ਕਰਨ ਦੀ ਜ਼ਰੂਰਤ ਹੈ। ਬੱਚਿਆਂ ਦੇ ਮਾਰੂਫ ਨਫਸਿਆਤੀ ਡਾਕਟਰ ਕਹਿੰਦੇ ਨੇ ਕਿ ਅਗਰ ਤੁਹਾਡਾ ਬੱਚਾ ਰੋ ਰਿਹਾ ਹੈ ਤੇ ਉਹਨੂੰ ਰੋਣ ਦਿੱਤਾ ਜਾਏ ਤੇ ਕੋਸ਼ਿਸ਼ ਕੀਤੀ ਜਾਏ ਕਿ ਉਹਨੂੰ ਉਹਦੀ ਮਖਸੂਸ ਜਗ੍ਹਾ ਤੇ ਹੀ ਸੁਲਾਇਆ ਜਾਏ, ਕਿਉਂਕਿ ਉਹ ਇਸ ਮਾਹੌਲ ਤੇ ਉਸ ਮਕਾਮ ਤੋਂ ਅੱਛੀ ਤਰ੍ਹਾਂ ਵਾਕਿਫ ਹੁੰਦਾ ਹੈ। ਡਾਕਟਰ ਫਰਮਾਉਂਦੇ ਨੇ ਕਿ ਬੱਚੇ ਆਮ ਤੌਰ ਤੇ ਬਹੁਤ ਜ਼ਿਆਦਾ ਮਾਹੌਲ 'ਚ ਟਲ ਜਾਣ ਦੇ ਆਦੀ ਹੁੰਦੇ ਨੇ। ਥੋੜ੍ਹੀ ਦੇਰ ਦੇ ਲਈ ਉਹਨਾਂ ਨੂੰ ਬੇਚੈਨੀ ਤੇ ਹੁੰਦੀ ਹੈ, ਲੇਕਿਨ ਤੁਸੀਂ ਉਹਨਾਂ ਦੀ ਬੇਚੈਨੀ ਤੋਂ ਪਰੇਸ਼ਾਨ ਨਾ ਹੋਵੋ ਤੇ ਉਹਨਾਂ ਨੂੰ ਸਲਾਹ ਦੀ ਕੋਸ਼ਿਸ਼ ਕਰਦੇ ਰਹੋ। ਤੁਸੀਂ ਵੇਖੋਗੇ ਕਿ ਕੁਝ ਦੇਰ ਦੀ ਕੋਸ਼ਿਸ਼ ਦੇ ਬਾਅਦ ਬੱਚੇ ਨੂੰ ਖੁਦ ਬਖੁਦ ਨੀਂਦ ਆ ਜਾਏਗੀ। ਇਹ ਸਭ ਤੁਹਾਡੇ ਸਮਝਾਉਣ ਤੇ ਮੁਨਸਰ ਹੈ ਕਿ ਤੁਸੀਂ ਬੱਚੇ ਨੂੰ ਕੀ ਸਿਖਾਇਆ ਹੈ। ਅਗਰ ਤਰਬੀਅਤ ਦਿੱਤੀ ਹੈ ਕਿ ਉਹ ਆਪਣੇ ਬਿਸਤਰ ਤੇ ਸੋਏ ਤੇ ਉਹ ਹਮੇਸ਼ਾ ਬਿਸਤਰ ਤੇ ਹੀ ਸੋਏਗਾ। ਸਾਥੀਓ, ਅਕਸਰ ਮਾਵਾਂ ਰਾਤ ਨੂੰ ਆਪਣੇ ਬੱਚੇ ਨੂੰ ਇਹ ਕਹਿੰਦੀਆਂ ਨੇ ਕਿ ਬੇਟਾ ਖੁਦਾ ਦੇ ਲਈ ਸੋ ਜਾਓ, ਇੰਨੀ ਰਾਤ ਹੋ ਗਈ ਹੈ, ਤੁਸੀਂ ਕੀ ਕਰਦੇ ਫਿਰ ਰਹੇ ਹੋ। ਮਾਵਾਂ ਅਕਸਰ ਆਪਣੇ ਬੱਚਿਆਂ ਨੂੰ ਇਹ ਕਹਿੰਦੀਆਂ ਨੇ ਕਿ ਬੇਟਾ ਨਾ ਤੇ ਤੂੰ ਦਿਨ ਨੂੰ ਸੋਨਾ ਹੈ ਤੇ ਰਾਤ ਨੂੰ ਵੀ ਨਹੀਂ ਸੋਂਦਾ, ਇਸ ਤਰ੍ਹਾਂ ਤੇਰੀ ਸਿਹਤ ਖਰਾਬ ਹੋ ਜਾਏਗੀ। ਇਸ ਕਿਸਮ ਦੇ ਜੁਮਲੇ ਅਕਸਰ ਸਾਨੂੰ ਸੁਣਨ ਨੂੰ ਮਿਲਦੇ ਨੇ। ਸਾਥੀਓ, ਹੋ ਸਕਦਾ ਹੈ ਕਿ ਤੁਸੀਂ ਖੁਦ ਵੀ ਆਪਣੇ ਬੱਚਿਆਂ ਦੀ ਇਸ ਹਰਕਤ ਤੋਂ ਪਰੇਸ਼ਾਨ ਹੁੰਦੇ ਹੋਵੋ, ਕਿਉਂਕਿ ਤੁਹਾਡੇ ਸੋ ਜਾਣ ਦੇ ਬਾਅਦ ਵੀ ਅਗਰ ਬੱਚੇ ਜਾਗਦੇ ਰਹਿਣ ਤੇ ਇਹਦੇ ਤੋਂ ਵਾਲਦੈਨ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਉਹਨਾਂ ਦੀ ਆਪਣੀ ਨੀਂਦ ਵੀ ਖਰਾਬ ਹੁੰਦੀ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਵਾਲਦੈਨ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਦੱਸਣ ਕਿ ਜਲਦੀ ਸੋਣਾ ਤੇ ਸੁਬਹਾ ਜਲਦੀ ਉੱਠਣਾ ਉਹਨਾਂ ਦੀ ਸਿਹਤ ਦੇ ਲਈ ਤੇ ਉਹਨਾਂ ਦੀ ਜ਼ਿੰਦਗੀ ਦੇ ਲਈ ਬਹੁਤ ਹੀ ਮਫੀਦ ਹੈ। ਬਹੁਤ ਸਾਰੇ ਐਸੇ ਘਰ ਵੀ ਹੁੰਦੇ ਨੇ ਜਿਨ੍ਹਾਂ 'ਚ ਬੱਚੇ ਵਾਲਦੈਨ ਦੇ ਨਾਲ ਹੀ ਸੋ ਜਾਂਦੇ ਨੇ, ਪਰ ਕੁਝ ਬੱਚੇ ਬਹੁਤ ਹੀ ਬੇਚੈਨ ਫਿਤਰਤ ਦੇ ਹੁੰਦੇ ਨੇ। ਸੌਂਦੇ ਵੇਲੇ ਪੂਰੇ ਬਿਸਤਰ ਤੇ ਚੱਕਰ ਲਗਾਉਂਦੇ ਰਹਿੰਦੇ ਨੇ, ਉਲਟੇ ਸਿੱਧੇ ਹੱਥ ਪਾਉਂ ਹਿਲਾਉਂਦੇ ਨੇ, ਜਿੰਦੀ ਵਜ੍ਹਾ ਨਾਲ ਵਾਲਦੈਨ ਦੀ ਨੀਂਦ ਵੀ ਖਰਾਬ ਹੁੰਦੀ ਹੈ। ਸਾਥੀਓ, ਐਸੀ ਸੂਰਤ 'ਚ ਵਾਲਦੈਨ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਕੁਝ ਦਿਨਾਂ ਦੇ ਬਾਅਦ ਅਲੱਗ ਬਿਸਤਰ ਤੇ ਮੁੰਤਕਿਲ ਕਰ ਦਿੱਤਾ ਜਾਏ, ਤਾਂ ਕਿ ਨਾ ਉਹ ਖੁਦ ਬੇਰਾਮ ਹੋਏ ਤੇ ਨਾ ਹੀ ਤੁਸੀਂ ਬੇਰਾਮ ਹੋਵੋ। ਬੱਚੇ ਨੂੰ ਆਪਣੇ ਬਿਸਤਰ ਤੋਂ ਅਲੱਗ ਕਰਨ ਦੀ ਉਮਰ ਆਮ ਤੌਰ 'ਤੇ 2 ਤੋਂ 3 ਸਾਲ ਹੁੰਦੀ ਹੈ। ਅਗਰ ਤੁਹਾਡਾ ਬੱਚਾ ਆਪਣੇ ਬਿਸਤਰ 'ਤੇ ਬੇਆਰਾਮ ਮਹਿਸੂਸ ਕਰੇ ਤੇ ਤੁਹਾਡੇ ਬਿਸਤਰ 'ਤੇ ਆਉਣਾ ਚਾਹੇ ਤੇ ਇਹਦਾ ਮਤਲਬ ਐਵੇ ਕਿ ਹਜੇ ਉਹ ਅਲੈਦਾ ਸੌਣ ਦੇ ਲਈ ਤਿਆਰ ਨਹੀਂ। ਇਹਦੇ ਇਲਾਵਾ ਇੱਕ ਗੱਲ ਹੋਰ ਵੀ ਹੈ ਕਿ ਕਿਸੇ ਬੱਚੇ ਦੇ ਸੌਣ, ਨਾ ਸੌਣ, ਦੇਰ ਤੱਕ ਜਾਗਣ ਵਗੈਰਾ ਦਾ ਮਾਮਲਾ ਹਰ ਘਰ 'ਚ ਮੁਖਤਲਿਫ ਅੰਦਾਜ਼ ਤੇ ਨੋਇਤ ਦਾ ਹੋ ਸਕਦਾ ਹੈ। ਇਸ ਲਈ ਇਸ ਮਾਮਲੇ ਨੂੰ ਆਪਣੇ ਤੌਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਕੋਈ ਇੱਕ ਤਰੀਕਾ ਹਰ ਇੱਕ ਦੇ ਲਈ ਮੁਫੀਦ ਸਾਬਿਤ ਨਹੀਂ ਹੋ ਸਕਦਾ। ਸਾਥੀਓ, ਯਾਦ ਰੱਖੋ ਕਿ ਹਰ ਬੱਚੇ ਦੀ ਨੀਂਦ ਦੇ ਔਕਾਤ ਉਹਦੀ ਜਿਸਮਾਨੀ ਤੇ ਜ਼ਿਹਨੀ ਸਲਾਹੀਅਤ ਦੇ ਇਤਬਾਰ ਨਾਲ ਮੁਖਤਲਿਫ ਹੋ ਸਕਦੇ ਨੇ। ਬਾਜ਼ ਬੱਚੇ ਸਿਰਫ 5 ਜਾਂ 6 ਘੰਟਿਆਂ ਦੀ ਨੀਂਦ ਲੈਣ ਦੇ ਬਾਵਜੂਦ ਆਪਣੇ ਆਪ ਨੂੰ ਤਾਜ਼ਾ ਦਮ ਮਹਿਸੂਸ ਕਰਦੇ ਨੇ, ਜਬਕਿ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ 8-10 ਘੰਟੇ ਦੀ ਨੀਂਦ ਚਾਹੀਦੀ ਹੁੰਦੀ ਹੈ। ਇਹ ਕੋਈ ਐਸੀ ਤਸ਼ਵੀਸ਼ ਦੀ ਗੱਲ ਨਹੀਂ ਤੇ ਵਾਲਦੈਨ ਨੂੰ ਇਹਦੇ ਬਾਰੇ ਪਰੇਸ਼ਾਨ ਹੋਣ ਦੀ ਵੀ ਜ਼ਰੂਰਤ ਨਹੀਂ, ਲੇਕਿਨ ਜਦੋਂ ਤੁਹਾਡਾ ਬੱਚਾ ਸੁਸਤੀ, ਉਦਾਸੀ, ਥੱਕਣ, ਬੇਖੁਆਬੀ ਵਗੈਰਾ ਦਾ ਇਜ਼ਹਾਰ ਕਰੇ ਜਾਂ ਉਹਦਾ ਵਜ਼ਨ ਉਹਦੀ ਉਮਰ ਨਾਲੋਂ ਘੱਟ ਹੋਏ ਤੇ ਫਿਰ ਐਸੀ ਸੂਰਤ ਤੇ ਆਪਣੇ ਬੱਚੇ ਤੇ ਫੌਰਨ ਤਵੱਜਾ ਦਵੋ। ਲੇਕਿਨ ਅਗਰ ਤੁਹਾਡਾ ਬੱਚਾ ਮਾਮੂਲ ਦੇ ਮੁਤਾਬਿਕ ਚਾਕੋ ਚੌਬੰਦ ਏ, ਤਾਜ਼ਾ ਦਮ ਏ, ਤੇ ਫਿਰ ਪਰੇਸ਼ਾਨੀ ਦੀ ਕੋਈ ਗੱਲ ਨਹੀਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਬੱਚਿਆਂ ਨੂੰ ਰਾਤ ਨੂੰ ਬੁਰੇ ਖੁਆਬ ਆਉਂਦੇ ਨੇ। ਭਿਆਨਕ ਤੇ ਖੌਫ ਜ਼ਦਾ ਕਰ ਦੇਣ ਵਾਲੇ ਖੁਆਬ ਅਕਸਰ ਬੱਚੇ ਦੀ ਨੀਂਦ ਨੂੰ ਖਰਾਬ ਕਰ ਦਿੰਦੇ ਨੇ। ਬਾਜ਼ ਬੱਚੇ ਤੇ ਇੰਨੇ ਖੌਫਜ਼ਦਾ ਹੋ ਜਾਂਦੇ ਨੇ ਕਿ ਉਹ ਨੀਂਦ 'ਚ ਚੀਖ ਪੈਂਦੇ ਨੇ। ਮਾਹਿਰ ਨਫਸੀਅਤ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਮੁਖਤਲਿਫ ਕਿਸਮ ਦੇ ਖੁਆਬ ਆ ਸਕਦੇ ਨੇ, ਲੇਕਿਨ ਜਦੋਂ ਇਹ ਖੁਆਬ ਉਹਨਾਂ ਨੂੰ ਡਿਸਟਰਬ ਕਰਨ ਲੱਗਣ ਤੇ ਫਿਰ ਇਹ ਖੁਆਬ ਭਿਆਨਕ ਬਣ ਜਾਂਦੇ ਨੇ ਤੇ ਲਾਸ਼ੌਰ ਉਹਨਾਂ ਦਾ ਗਹਿਰਾ ਅਸਰ ਕਬੂਲ ਕਰ ਲੈਂਦਾ ਹੈ। ਸਾਥੀਓ, ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਬੱਚੇ ਜਦੋਂ ਰਾਤ ਨੂੰ ਦੇਰ ਤੱਕ ਟੀਵੀ ਵੇਖਦੇ ਨੇ ਤੇ ਫਿਰ ਟੀਵੀ ਵੇਖਦਿਆਂ ਨਾਲ ਹੀ ਸੋ ਜਾਂਦੇ ਨੇ ਤੇ ਜਿਹੜੇ ਪ੍ਰੋਗਰਾਮ ਉਹਨਾਂ ਨੇ ਟੀਵੀ 'ਚ ਵੇਖੇ ਹੁੰਦੇ ਨੇ ਉਹਦੇ ਬਾਰੇ ਉਹ ਖੁਆਬ ਵੇਖਦੇ ਨੇ ਤੇ ਅਗਰ ਉਹਨਾਂ ਨੇ ਕੋਈ ਐਸੇ ਪ੍ਰੋਗਰਾਮ ਵੇਖੇ ਹੋਣ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਖੌਫਜ਼ਦਾ ਹੋਣ ਤੇ ਫਿਰ ਯਕੀਨਨ ਉਹ ਨੀਂਦ 'ਚ ਵੀ ਘਬਰਾ ਜਾਂਦੇ ਨੇ ਤੇ ਚੀਖ ਕੇ ਉੱਠ ਜਾਂਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਚਾਹੀਦਾ ਹੈ ਕਿ ਜਦੋਂ ਬੱਚਾ ਟੀਵੀ ਵੇਖਣ ਤੋਂ ਫਾਰਿਗ ਹੋ ਜਾਏ ਤੇ ਥੋੜ੍ਹੀ ਦੇਰ ਦੇ ਲਈ ਬੱਚੇ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰੋ ਤਾਂ ਕਿ ਟੀਵੀ ਦਾ ਅਸਰ ਉਹਦੇ ਜ਼ਿਹਨ ਤੋਂ ਦੂਰ ਹੋ ਜਾਏ। ਤੇ ਸਾਥੀਓ, ਅਗਰ ਖੁਆਬ ਦੇ ਦੌਰਾਨ ਤੁਹਾਡਾ ਬੱਚਾ ਡਰ ਕੇ ਉੱਠ ਜਾਂਦਾ ਹੈ ਤੇ ਉਹਨੂੰ ਨਰਮੀ ਦੇ ਨਾਲ ਥਪਕ ਥਪਕ ਕੇ ਪਿਆਰ ਨਾਲ ਸੁਲਾਉਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਹੌਸਲਾ ਦਿਲਾਓ ਕਿ ਐਸਾ ਕੁਝ ਨਹੀਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਬੱਚਿਆਂ 'ਚ ਇਹ ਵੀ ਇੱਕ ਪਰੇਸ਼ਾਨ ਕਰਨ ਵਾਲਾ ਅੰਸਰ ਹੈ ਕਿ ਬੇਖੁਆਬੀ ਇੱਕ ਐਸੀ ਸੂਰਤ ਹਾਲ ਹੈ ਜਿਹਦੇ 'ਚ ਬੱਚਾ ਗਹਿਰੀ ਨੀਂਦ ਨਹੀਂ ਸੋ ਪਾਉਂਦਾ, ਯਾਨੀ ਉਹ ਸੌਣ ਦੇ ਬਾਵਜੂਦ ਨਹੀਂ ਸੌਂਦਾ। ਇਹ ਮਰਜ਼ ਵੱਡਿਆਂ 'ਚ ਜ਼ਿਆਦਾ ਪਾਇਆ ਜਾਂਦਾ ਹੈ। ਸੌਣ ਦੀ ਮੁੱਦਤ ਤੇ ਸ਼ਿੱਦਤ ਦੋਨੋਂ ਹੀ ਇਹਦੇ ਤੋਂ ਮੁਤਾਸਿਰ ਹੁੰਦੀਆਂ ਨੇ। ਇਹਦਾ ਮਤਲਬ ਐਵੇਂ ਕਿ ਅਗਰ ਬੱਚਾ 6 ਘੰਟੇ ਸੁੱਤਾ ਹੈ ਤੇ ਹਕੀਕਤਨ ਉਹ ਸਿਰਫ 4 ਘੰਟੇ ਹੀ ਸੁੱਤਾ ਹੈ। ਇਸ ਤਰ੍ਹਾਂ ਸੌਣ ਦੀ ਮੁੱਦਤ ਮੁਤਾਸਿਰ ਹੁੰਦੀ ਹੈ। ਸੋ ਸਾਥੀਓ, ਅਗਰ ਤੁਹਾਡਾ ਬੱਚਾ ਵੀ ਬੇਖੁਆਬੀ ਦਾ ਸ਼ਿਕਾਰ ਹੈ ਜਾਂ ਉਹ ਨੀਂਦ 'ਚ ਬਾਰ ਬਾਰ ਉੱਠ ਜਾਂਦਾ ਹੈ, ਥੋੜ੍ਹੀ ਦੇਰ ਦੇ ਲਈ ਸੌਂਦਾ ਹੈ ਤੇ ਫਿਰ ਉੱਠ ਜਾਂਦਾ ਹੈ, ਤੇ ਇਹਦੇ ਲਈ ਤੁਹਾਨੂੰ ਆਪਣੇ ਬੱਚੇ ਨੂੰ ਡਾਕਟਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਕਿਉਂਕਿ ਸਾਥੀਓ, ਬੇਖੁਆਬੀ ਨਾ ਤਾਂ ਵੱਡਿਆਂ ਦੇ ਲਈ ਹੀ ਅੱਛੀ ਹੈ ਤੇ ਨਾ ਹੀ ਬੱਚਿਆਂ ਦੇ ਲਈ, ਕਿਉਂਕਿ ਇਹਦੇ ਜ਼ਰੀਏ ਇਨਸਾਨ ਦੀ ਸਿਹਤ ਮੁਤਾਸਿਰ ਹੁੰਦੀ ਹੈ। ਸੋ ਇਸ ਲਈ ਅਗਰ ਤੁਹਾਡਾ ਬੱਚਾ ਬੇਖੁਆਬੀ ਦਾ ਸ਼ਿਕਾਰ ਹੈ ਤੇ ਫਿਰ ਡਾਕਟਰ ਨਾਲ ਜ਼ਰੂਰ ਰਜੂ ਕਰੋ। ਬਹਰਹਾਲ, ਐਸਾ ਨੀਂਦ ਤੇ ਨੀਂਦ ਦੇ ਮੁਤਲਿਕ ਉਹ ਸਾਰੀਆਂ ਗੱਲਾਂ ਜਿਹੜੀਆਂ ਬੱਚੇ ਨੂੰ ਦਰਪੇਸ਼ ਹੋ ਸਕਦੀਆਂ ਨੇ, ਅਗਰ ਇਹਨਾਂ ਦੇ ਬਾਵਜੂਦ ਵੀ ਤੁਹਾਡਾ ਬੱਚਾ ਬੇਚੈਨ ਰਹਿੰਦਾ ਹੈ ਤੇ ਰਾਤ ਨੂੰ ਦੇਰ ਨਾਲ ਸੌਂਦਾ ਹੈ ਜਾਂ ਸੌਂਦਾ ਹੀ ਨਹੀਂ, ਤੇ ਫਿਰ ਸਾਥੀਓ ਡਾਕਟਰ ਨਾਲ ਰਜੂ ਕਰੋ ਤੇ ਮਾਲੂਮ ਕਰੋ ਕਿ ਕੀ ਵਜ੍ਹਾ ਹੈ ਤੇ ਉਹਦਾ ਹੱਲ ਤਲਾਸ਼ ਕਰਨ ਦੀ ਕੋਸ਼ਿਸ਼ ਕਰੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310170976792। ਨੰਬਰ ਇੱਕ ਵਾਰ ਫਿਰ ਨੋਟ ਕਰ ਲੈ 0092310176792।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੀ ਸਲਾਮਤੀ ਤੁਹਾਡੇ ਸਾਰਿਆਂ ਤੇ ਹੋਏ। ਸਾਥੀਓ, ਇੱਕ ਵਾਰ ਫਿਰ ਮੈਂ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਕਲਾਮ ਸੁਣਾ ਸਕਦਾ। ਸਾਥੀਓ, ਅੱਜ ਅਸੀਂ ਖੁਦਾਮਦ ਕਲਾਮ ਚੋਂ ਯਹੋਨਾ ਦੇ ਦੂਜੇ ਖਤ ਤੇ ਗੁਰਖੋਸ ਕਰਾਂਗੇ। ਯਹੋਨਾ ਦਾ ਦੂਜਾ ਖਤ ਸਾਨੂੰ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨ ਨੂੰ ਮਿਲਦਾ ਹੈ ਤੇ ਯਹੋਨਾ ਰਸੂਲ ਦਾ ਦੂਜਾ ਖਤ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ 24ਵੀਂ ਕਿਤਾਬ ਹੈ। ਸਾਥੀਓ, ਇਸ ਖਤ ਨੂੰ ਲਿਖਣ ਵਾਲੇ ਯਹੋਨਾ ਰਸੂਲ ਹੀ ਨੇ ਤੇ ਜਿਵੇਂ ਕਿ ਕੱਲ੍ਹ ਦੇ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਯਹੋਨਾ ਉਹੀ ਨੇ ਜਿਨ੍ਹਾਂ ਨੇ ਅੰਜੀਲ ਵੀ ਲਿਖੀ ਜਿਹੜੀ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਈ ਜਾਂਦੀ ਹੈ, ਜਿਹਨੂੰ ਯਹੋਨਾ ਦੀ ਅੰਜੀਲ ਕਿਹਾ ਜਾਂਦਾ ਹੈ। ਤੇ ਯਹੋਨਾ ਰਸੂਲ ਨੇ ਨਾ ਸਿਰਫ ਅੰਜੀਲ ਲਿਖੀ ਬਲਕਿ ਤਿੰਨ ਖਤ ਵੀ ਲਿਖੇ ਤੇ ਅੱਜ ਅਸੀਂ ਯਹੋਨਾ ਰਸੂਲ ਦੇ ਦੂਜੇ ਖਤ ਤੇ ਗੱਲਬਾਤ ਕਰਾਂਗੇ। ਸਾਥੀਓ, ਯਹੋਨਾ ਰਸੂਲ ਦਾ ਦੂਜਾ ਖਤ ਬੜਾ ਹੀ ਮੁਖਤਸਰ ਹੈ। ਇਹਦਾ ਇੱਕ ਹੀ ਬਾਬ ਹੈ ਜਿਹਦੇ ਵਿੱਚ 13 ਆਯਾਤ ਪਾਇਆ ਜਾਂਦੇ ਨੇ। ਯਹੋਨਾ ਰਸੂਲ ਦਾ ਇਹ ਖਤ ਸਭ ਤੋਂ ਛੋਟਾ ਹੈ ਤੇ ਅਸੀਂ ਵਿਖਨੇ ਕਿ ਯਹੋਨਾ ਰਸੂਲ ਨੇ ਇਹ ਖਤ ਬਜ਼ੁਰਗੀ ਦੇ ਆਯਾਮ ਵਿੱਚ ਲਿਖਿਆ ਜਦੋਂ ਉਹ ਕਾਫ਼ੀ ਬੁੱਢੇ ਹੋ ਚੁੱਕੇ ਸਨ। ਸਾਥੀਓ, ਜਦੋਂ ਅਸੀਂ ਯਹੋਨਾ ਰਸੂਲ ਦਾ ਦੂਜਾ ਖਤ ਪੜ੍ਹਦੇ ਹਾਂ ਉਸ ਵੇਲੇ ਸਾਨੂੰ ਇਹ ਗੱਲ ਜਾਣਨ ਨੂੰ ਮਿਲਦੀ ਹੈ ਕਿ ਯਹੋਨਾ ਰਸੂਲ ਆਪਣੇ ਇਸ ਦੂਜੇ ਖਤ ਵਿੱਚ ਵੀ ਖੁਦਾ ਦੇ ਲੋਕਾਂ ਦਾ ਨਿਸ਼ਾਨ ਮੁਹੱਬਤ ਨੂੰ ਬਿਆਨ ਕਰਦਾ ਹੈ। ਔਰ ਫਿਰ ਯਹੋਨਾ ਰਸੂਲ ਆਪਣੇ ਇਸ ਖਤ ਵਿੱਚ ਮੁਖਾਲਫੇ ਮਸੀਹ ਤੋਂ ਵੀ ਖਬਰਦਾਰ ਕਰਦਾ ਹੈ ਔਰ ਫਿਰ ਉਹ ਇਸ ਖਾਹਿਸ਼ ਦਾ ਵੀ ਇਜ਼ਹਾਰ ਕਰਦਾ ਹੈ ਕਿ ਉਹ ਯਕੀਨਨ ਰਾਸਤਬਾਜ਼ ਲੋਕਾਂ ਦੇ ਨਾਲ ਮਿਲੇਗਾ ਜਿਨ੍ਹਾਂ ਨੂੰ ਉਹ ਇਹ ਖਤ ਲਿਖਣ ਦਿਆ ਹੈ ਔਰ ਫਿਰ ਉਹ ਇਸ ਖਤ ਵਿੱਚ ਦੁਬਾਰਾ ਮਿਲਣ ਦੀ ਵੀ ਖਾਹਿਸ਼ ਦਾ ਇਜ਼ਹਾਰ ਕਰਦਾ ਹੈ। ਸਾਥੀਓ, ਇਸ ਖਤ ਦਾ ਮਰਕਜ਼ ਜਾਂ ਅਹਿਮ ਪੈਗਾਮ ਸੱਚਾਈ ਤੇ ਮੁਹੱਬਤ ਹੈ। ਯਹੋਨਾ ਰਸੂਲ ਨੇ ਇਸ ਖਤ ਦੇ ਸ਼ੁਰੂ ਵਿੱਚ ਬੜੇ ਵਾਜ਼ਿਹ ਤੌਰ ਨਾਲ ਇਹ ਗੱਲ ਕਹੀ ਕਿ ਮੇਰੇ ਵਰਗੇ ਬਜ਼ੁਰਗ ਦੇ ਵੱਲੋਂ ਉਸ ਬਰਗਜ਼ੀਦਾ ਬੀਬੀ ਤੇ ਉਹਦੇ ਫਰਜ਼ੰਦਾ ਦੇ ਨਾਮ ਜਿਹੜੇ ਉਸ ਸੱਚਾਈ ਨਾਲ ਮੁਹੱਬਤ ਰੱਖਦੇ ਨੇ ਜਿਹੜੀ ਸਾਡੇ ਵਿੱਚ ਕਾਇਮ ਰਹਿੰਦੀ ਹੈ ਅਬ ਤੱਕ ਤੁਹਾਡੇ ਨਾਲ ਰਹੇਗੀ। ਖੁਦਾ ਬਾਪ ਤੇ ਖੁਦਾ ਬੇਟੇ ਯਿਸੂ ਮਸੀਹ ਦੇ ਵੱਲੋਂ ਉਹਦਾ ਫਜ਼ਲ, ਉਹਦਾ ਰਹਿਮ, ਇਤਮਾਨ, ਸੱਚਾਈ, ਮੁਹੱਬਤ ਸਮੇਤ ਸਾਡੇ ਸਾਰਿਆਂ ਦੇ ਨਾਲ ਰਹੇ। ਸਾਥੀਓ, ਖੁਦਾ ਦਾ ਬੰਦਾ ਯਹੋਨਾ ਰਸੂਲ ਆਪਣੇ ਦੂਜੇ ਖਤ ਵਿੱਚ ਬਰਗਜ਼ੀਦਾ ਬੀਬੀ ਦਾ ਜ਼ਿਕਰ ਕਰਦਾ ਹੈ। ਸਾਥੀਓ, ਕੁਝ ਲੋਕਾਂ ਦੇ ਮੁਤਾਬਿਕ ਇਹ ਖਿਆਲ ਕੀਤਾ ਜਾਂਦਾ ਹੈ ਕਿ ਯਹੋਨਾ ਨੇ ਸ਼ਾਇਦ ਇਹ ਖਤ ਕਿਸੇ ਖੁਦਾਪਰਸਤ ਬੀਬੀ ਨੂੰ ਯਾਨੀ ਕਿ ਖਤੂਨ ਨੂੰ ਇਹ ਲਿਖਿਆ ਸੀ। ਪਰ ਸਾਥੀਓ, ਜ਼ਿਆਦਾਤਰ ਇਹਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਯਹੋਨਾ ਰਸੂਲ ਨੇ ਇਹ ਖਤ ਮਕਾਮੀ ਕਲੀਸਿਆ ਨੂੰ, ਖੁਦਾ ਦੇ ਲੋਕਾਂ ਨੂੰ ਯਾਨੀ ਕਿ ਇਮਾਨਦਾਰ ਲੋਕਾਂ ਨੂੰ ਇਹ ਖਤ ਲਿਖਿਆ ਸੀ। ਔਰ ਫਿਰ ਅਸੀਂ ਵੇਖਦੇ ਕਿ ਇਸ ਖਤ ਵਿੱਚ ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਸੱਚਾਈ ਨਾਲ ਮੁਹੱਬਤ ਰੱਖੋ। ਸਾਥੀਓ, ਇਹ ਕਲਾਮ ਅੱਜ ਮੇਰੇ ਲਈ ਵੀ ਹੈ ਤੇ ਤੁਹਾਡੇ ਲਈ ਵੀ ਹੈ ਕਿ ਅਸੀਂ ਸੱਚਾਈ ਨਾਲ ਮੁਹੱਬਤ ਰੱਖੀਏ, ਅਸੀਂ ਸੱਚਾਈ ਨੂੰ ਥਾਮੇ ਰਹੀਏ। ਤੇ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਬੰਦਾ ਯਹੋਨਾ ਰਸੂਲ ਇਸ ਲਈ ਇਹ ਗੱਲ ਆਪਣੇ ਖਤ ਵਿੱਚ ਲਿਖਦਾ ਕਿ ਸੱਚਾਈ ਨਾਲ ਮੁਹੱਬਤ ਰੱਖੋ, ਕਿਉਂਕਿ ਸਾਥੀਓ, ਯਹੋਨਾ ਰਸੂਲ ਨੇ ਖੁਦ ਇਹ ਗੱਲ ਸਿੱਖੀ ਹੋਈ ਸੀ ਆਪਣੇ ਨਿਜਾਤ ਦਹਿੰਦਾ ਖੁਦਾਵੰਦ ਯਿਸੂ ਮਸੀਹ ਕੋਲੋਂ। ਉਹਨੇ ਆਪਣੇ ਕੰਨਾਂ ਨਾਲ ਯਿਸੂ ਮਸੀਹ ਦੇ ਇਸ ਕਲਾਮ ਨੂੰ ਸੁਣਿਆ ਹੋਇਆ ਸੀ। ਯਿਸੂ ਮਸੀਹ ਨੇ ਉਹਦੇ ਸਾਹਮਣੇ ਇਹ ਗੱਲ ਕਹੀ ਕਿ ਸੱਚਾਈ ਤੋਂ ਵਾਕਿਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਸੋ ਇਸ ਲਈ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਬੰਦਾ ਯਹੋਨਾ ਰਸੂਲ ਯਸੂ ਮਸੀਹ ਦੀ ਇਸ ਗੱਲ ਨੂੰ ਇਮਾਨਦਾਰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਤੇ ਖੁਦਾ ਦਾ ਬੰਦਾ ਯਹੋਨਾ ਰਸੂਲ ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ, ਇਸ ਗੱਲ ਦੀ ਨਸੀਹਤ ਕਰਦਾ ਹੈ ਕਿ ਤੁਸੀਂ ਸੱਚਾਈ ਨਾਲ ਮੁਹੱਬਤ ਰੱਖੋ। ਸਾਥੀਓ, ਸੱਚਾਈ ਕੀ ਹੈ? ਸੱਚਾਈ ਖੁਦਾ ਦਾ ਕਲਾਮ ਹੈ, ਜ਼ਿੰਦਗੀ ਦਾ ਕਲਾਮ ਜਿਹੜਾ ਅਸੀਂ ਯਸੂ ਮਸੀਹ ਵਿੱਚ ਪਾਉਂਦੇ ਹਾਂ। ਯਸੂ ਮਸੀਹ ਨੇ ਫਰਮਾਇਆ ਕਿ ਰਾਹ ਹੱਕ ਤੇ ਜ਼ਿੰਦਗੀ ਮੈਂ ਹਾਂ। ਸੋ ਸਾਥੀਓ, ਜਦੋਂ ਅਸੀਂ ਯਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਯਸੂ ਮਸੀਹ ਦੇ ਹੁਕਮਾਂ ਨੂੰ, ਉਹਦੀਆਂ ਗੱਲਾਂ ਨੂੰ, ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਰੱਖ ਲੈਂਦੇ ਹਾਂ, ਉਸ ਵੇਲੇ ਅਸੀਂ ਸੱਚਾਈ ਨੂੰ ਨਾ ਸਿਰਫ ਕਬੂਲ ਕਰਨੇ ਹਾਂ ਬਲਕਿ ਉਹਦੇ ਨਾਲ ਮੁਹੱਬਤ ਰੱਖਦੇ ਹਾਂ। ਸੋ ਸਾਥੀਓ, ਅਸਾਂ ਸੱਚਾਈ ਨਾਲ ਯਾਨੀ ਕਿ ਯਸੂ ਮਸੀਹ ਦੇ ਨਾਲ, ਉਹਦੇ ਕਲਾਮ ਨਾਲ ਮੁਹੱਬਤ ਰੱਖਣੀ ਹੈ ਤਾਂ ਕਿ ਖੁਦਾ ਬਾਪ ਤੇ ਖੁਦਾ ਬੇਟੇ ਯਸੂ ਮਸੀਹ ਦਾ ਫਜ਼ਲ, ਰਹਿਮ, ਇਤਮਾਨਾਨ, ਸੱਚਾਈ, ਮੁਹੱਬਤ ਸਮੇਤ ਸਾਡੇ ਸਾਰਿਆਂ ਤੇ ਰਹੇ। ਸਾਥੀਓ, ਖੁਦਾ ਦਾ ਬੰਦਾ ਯਹੋਨਾ ਰਸੂਲ ਆਪਣੇ ਇਸ ਦੂਜੇ ਖੱਤ ਵਿੱਚ ਇਹ ਵੀ ਗੱਲ ਲਿਖਦਾ ਹੈ। ਉਹ ਕਹਿੰਦਾ ਕਿ ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਦਿੰਦਾ ਬਲਕਿ ਉਹੀ ਸ਼ੁਰੂ ਤੋਂ ਜਿਹੜਾ ਸਾਡੇ ਕੋਲ ਹੈ ਲਿਖਣਾ ਵਾਂ ਤੇ ਤੁਹਾਡੀ ਮਿਹਨਤ ਕਰਨਾ ਵਾਂ ਕਿ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋ। ਮੁਹੱਬਤ ਆਵੇ ਕਿ ਅਸੀਂ ਉਹਦੇ ਹੁਕਮਾਂ ਤੇ ਅਮਲ ਕਰੀਏ। ਇਹੀ ਉਹਦਾ ਹੁਕਮ ਹੈ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਹੈ, ਤੁਸੀਂ ਇਹਦੇ ਤੇ ਹੀ ਚੱਲਣਾ ਹੈ। ਸੋ ਸਾਥੀਓ, ਖੁਦਾ ਦਾ ਬੰਦਾ ਯਹੋਨਾ ਰਸੂਲ ਇਮਾਨਦਾਰ ਲੋਕਾਂ ਨੂੰ ਇਹ ਗੱਲ ਲਿਖਦਾ ਹੈ ਕਿ ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਦਿੰਦਾ। ਸਾਥੀਓ, ਅਸੀਂ ਵਿਖਦੇ ਹਾਂ ਕਿ ਬੇਸ਼ੱਕ ਯਹੋਨਾ ਰਸੂਲ ਯਸੂ ਮਸੀਹ ਦਾ ਸ਼ਾਗਿਰਦ ਸੀ, ਯਸੂ ਮਸੀਹ ਦਾ ਚੁਣਿਆ ਹੋਇਆ ਬੰਦਾ ਸੀ। ਯਸੂ ਮਸੀਹ ਨੇ ਆਪਣੇ ਬੰਦਾ ਯਹੋਨਾ ਰਸੂਲ ਨੂੰ ਇਖਤਿਆਰ ਦਿੱਤਾ ਕਿ ਉਹ ਉਹਦੇ ਨਾਮ ਦੀ ਮੁਨਾਦੀ ਕਰੇ, ਉਹਦੇ ਨਾਂ ਤੋਂ ਮੌਜਜ਼ੇ ਕਰੇ। ਪਰ ਅਸੀਂ ਵਿਖਦੇ ਹਾਂ ਕਿ ਯਹੋਨਾ ਰਸੂਲ ਨੇ ਕਦੀ ਵੀ ਆਪਣੇ ਆਪ ਤੇ ਫਖਰ ਨਾ ਕੀਤਾ ਤੇ ਕਦੀ ਵੀ ਉਹਨੇ ਆਪਣੇ ਵੱਲੋਂ ਕੋਈ ਹੁਕਮ ਜਾਂ ਕੋਈ ਨਵੀਂ ਤਾਲੀਮ ਨਾ ਦਿੱਤੀ, ਬਲਕਿ ਜੋ ਕੁਝ ਉਹਨੇ ਯਸੂ ਮਸੀਹ ਕੋਲੋਂ ਸੁਣਿਆ ਸੀ, ਜੋ ਕੁਝ ਉਹਨੇ ਯਸੂ ਮਸੀਹ ਕੋਲੋਂ ਹਾਸਲ ਕੀਤਾ ਸੀ, ਉਹਨੇ ਨਾ ਸਿਰਫ ਖੁਦ ਉਹਦੇ ਤੇ ਅਮਲ ਕੀਤਾ ਬਲਕਿ ਦੂਜਿਆਂ ਨੂੰ ਵੀ ਤਾਕੀਦ ਕੀਤੀ, ਦੂਜਿਆਂ ਨੂੰ ਵੀ ਨਸੀਹਤ ਕੀਤੀ ਕਿ ਉਹ ਵੀ ਇਹਦੇ ਤੇ ਅਮਲ ਕਰਨ। ਸੋ ਇਸ ਲਈ ਖੁਦਾ ਦਾ ਬੰਦਾ ਯਹੋਨਾ ਰਸੂਲ ਇਹ ਗੱਲ ਕਹਿੰਦਾ ਹੈ ਕਿ ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਦਿੰਦਾ, ਮੈਂ ਤੁਹਾਨੂੰ ਕੋਈ ਨਵੀਂ ਤਾਲੀਮ ਨਹੀਂ ਦਿੰਦਾ, ਬਲਕਿ ਮੈਂ ਤੇ ਉਹੀ ਤੁਹਾਨੂੰ ਹੁਕਮ ਦਿੰਦਿਆਂ ਵਾਂ, ਉਹੀ ਤਾਲੀਮ ਦਿੰਦਿਆਂ ਵਾਂ ਜਿਹੜੀ ਸ਼ੁਰੂ ਤੋਂ ਚੱਲੀ ਆਉਂਦੀ ਹੈ। ਸੋ ਇਸ ਲਈ ਮੈਂ ਤੁਹਾਡੀ ਮਿੰਨਤ ਕਰਨਾ ਵਾਂ, ਤੁਹਾਡੇ ਅੱਗੇ ਦਰਖਾਸਤ ਕਰਨਾ ਵਾਂ, ਇਲਤਮਾਸ ਕਰਨਾ ਵਾਂ ਕਿ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋ। ਤੇ ਸਾਥੀਓ, ਖੁਦਾ ਦਾ ਬੰਦਾ ਯਹੋਨਾ ਰਸੂਲ ਵੀ ਗੱਲ ਕਹਿੰਦਾ ਕਿ ਆਓ ਅਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੀਏ ਤੇ ਮੁਹੱਬਤ ਇਹ ਵੇ ਕਿ ਅਸੀਂ ਉਹਦੇ ਹੁਕਮਾਂ ਤੇ ਅਮਲ ਕਰੀਏ। ਸੋ ਅਸੀਂ ਵਿਖਦੇ ਹਾਂ ਕਿ ਯਹੋਨਾ ਰਸੂਲ ਉਹੀ ਕੁਝ ਕਹਿੰਦਾ, ਉਹਨਾਂ ਗੱਲਾਂ ਨੂੰ ਹੀ ਦੁਹਰਾਉਂਦਿਆ ਸਾਡੇ ਸਾਹਮਣੇ ਪੇਸ਼ ਕਰਨ ਦਿਆ ਜਿਹੜੀਆਂ ਗੱਲਾਂ ਉਹਨੇ ਯਸੂ ਮਸੀਹ ਕੋਲੋਂ ਸੁਣਿਆ ਸਨ। ਯਸੂ ਮਸੀਹ ਨੇ ਵੀ ਆਪਣੀ ਜ਼ਮੀਨੀ ਖਿਦਮਤ ਦੇ ਦੌਰਾਨ ਆਪਣੇ ਸ਼ਾਗਿਰਦਾਂ ਨੂੰ ਇਹ ਗੱਲ ਕਹੀ ਕਿ ਅਗਰ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋਗੇ ਤੇ ਇਸ ਤੋਂ ਜਾਣੇ ਜਾਓਗੇ ਕਿ ਤੁਸੀਂ ਮੇਰੇ ਸ਼ਾਗਿਰਦ ਹੋ। ਔਰ ਫਿਰ ਯਸੂ ਮਸੀਹ ਨੇ ਇਹ ਵੀ ਗੱਲ ਕਹੀ ਕਿ ਜਿਹੜਾ ਮੇਰੇ ਨਾਲ ਮੁਹੱਬਤ ਰੱਖਦਾ ਹੈ ਉਹ ਮੇਰੇ ਹੁਕਮਾਂ ਤੇ ਅਮਲ ਕਰੇਗਾ। ਸੋ ਇਸ ਲਈ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਬੰਦਾ ਯਹੋਨਾ ਰਸੂਲ ਇਹ ਗੱਲ ਕਹਿੰਦਾ ਹੈ ਕਿ ਅਗਰ ਅਸੀਂ ਉਹਦੇ ਹੁਕਮਾਂ ਤੇ ਅਮਲ ਕਰਾਂਗੇ ਤੇ ਫਿਰ ਅਸੀਂ ਇੱਕ ਦੂਜੇ ਨਾਲ ਮੁਹੱਬਤ ਰੱਖਣ ਵਾਲੇ ਬਣਾਂਗੇ। ਸੋ ਮੁਹੱਬਤ ਇਸ ਗੱਲ ਵਿੱਚ ਪਾਈ ਜਾਂਦੀ ਹੈ, ਮੁਹੱਬਤ ਇਹ ਵੀ ਕਿ ਅਸੀਂ ਖੁਦਾ ਦੇ ਹੁਕਮਾਂ ਤੇ ਅਮਲ ਕਰੀਏ। ਸਾਥੀਓ, ਖੁਦਾ ਦੇ 10 ਹੁਕਮ ਸਾਨੂੰ ਇਸ ਲਈ ਹੀ ਦਿੱਤੇ ਗਏ ਨੇ ਤਾਂ ਕਿ ਅਸੀਂ ਇਹਨਾਂ ਤੇ ਅਮਲ ਕਰਕੇ ਖੁਦਾ ਨਾਲ ਤੇ ਇਨਸਾਨ ਨਾਲ ਮੁਹੱਬਤ ਰੱਖ ਸਕੀਏ ਤੇ ਖੁਦਾ ਦੀ ਨਜ਼ਰ ਵਿੱਚ ਪਸੰਦੀਦਾ ਠਹਿਰ ਸਕੀਏ। ਸਾਥੀਓ, ਖੁਦਾ ਦਾ ਬੰਦਾ ਯਹੋਨਾ ਰਸੂਲ ਇਸ ਖੱਤ ਵਿੱਚ ਇਹ ਵੀ ਗੱਲ ਕਹਿੰਦਾ ਹੈ ਕਿ ਤੁਸੀਂ ਮੁਖਾਲਫੇ ਮਸੀਹ ਤੋਂ ਖਬਰਦਾਰ ਰਹੋ। ਖੁਦਾ ਦਾ ਬੰਦਾ ਯਹੋਨਾ ਰਸੂਲ ਇਹ ਗੱਲ ਕਹਿੰਦਾ ਹੈ ਕਿ ਜਿਹੜਾ ਯਸੂ ਮਸੀਹ ਦੇ ਮੁਜੱਸਮ ਹੋ ਕੇ ਆਉਣ ਦਾ ਇਨਕਾਰ ਨਹੀਂ ਕਰਦਾ, ਜਿਹੜਾ ਯਸੂ ਮਸੀਹ ਦੇ ਮੁਜੱਸਮ ਹੋਣ ਦਾ ਇਨਕਾਰ ਕਰਦਾ ਹੈ ਉਹ ਗੁੰਮਰਾਹ ਕਰਨ ਵਾਲਾ ਹੈ, ਉਹ ਮੁਖਾਲਫ ਮਸੀਹ ਹੈ। ਸੋ ਸਾਥੀਓ, ਅਸੀਂ ਵੀ ਨਾ ਕਿ ਅੱਜ ਬਹੁਤ ਸਾਰੇ ਐਸੇ ਲੋਕ ਨੇ ਇਸ ਦੁਨੀਆਂ ਵਿੱਚ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੇ ਨੇ, ਉਹ ਕਹਿੰਦੇ ਨੇ ਕਿ ਯਸੂ ਮਸੀਹ ਤੇ ਇਸ ਦੁਨੀਆਂ ਵਿੱਚ ਹਜੇ ਤੱਕ ਆਇਆ ਹੀ ਨਹੀਂ ਹੈ, ਤੇ ਬਹੁਤ ਸਾਰੇ ਐਸੇ ਵੀ ਲੋਕ ਨੇ ਜਿਹੜੇ ਕਿ ਇਹ ਗੱਲ ਕਹਿੰਦੇ ਨੇ ਕਿ ਯਸੂ ਮਸੀਹ ਤੇ ਸਲੀਬ ਤੇ ਮਸਲੂਬ ਹੀ ਨਹੀਂ ਹੋਇਆ, ਤੇ ਬਹੁਤ ਸਾਰੇ ਐਸੇ ਵੀ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਯਸੂ ਮਸੀਹ ਨੇ ਤੇ ਵਾਪਸ ਦੁਨੀਆਂ ਵਿੱਚ ਆਉਣਾ ਹੀ ਨਹੀਂ। ਸੋ ਤਰ੍ਹਾਂ ਤਰ੍ਹਾਂ ਨਾਲ ਲੋਕ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਸਾਥੀਓ, ਅਸਾਂ ਇਹਨਾਂ ਤੋਂ ਦੂਰ ਰਹਿਣਾ। ਖੁਦਾ ਦਾ ਬੰਦਾ ਯਹੋਨਾ ਰਸੂਲ ਖਤ ਦੇ ਆਖਿਰ ਵਿੱਚ ਇਹ ਗੱਲ ਕਹਿੰਦਾ ਕਿ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਲਿਖਣਾ ਚਾਹੁੰਦਾ ਵਾਂ, ਪਰ ਕਾਗਜ਼ ਤੇ ਸਿਆਹੀ ਨਾਲ ਨਹੀਂ ਲਿਖਣਾ ਚਾਹੁੰਦਾ ਬਲਕਿ ਤੁਹਾਡੇ ਕੋਲ ਆ ਕੇ ਤੁਹਾਡੇ ਨਾਲ ਰੂਬਰੂ ਗੱਲਬਾਤ ਕਰਨਾ ਚਾਹੁੰਦਾ ਵਾਂ ਤੇ ਮੈਂ ਉਮੀਦ ਰੱਖਦਾ ਵਾਂ। ਸੋ ਸਾਥੀਓ, ਖੁਦਾ ਦੇ ਬੰਦਾ ਯਹੋਨਾ ਰਸੂਲ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਅੰਜੀਲ ਲਿਖੀ, ਫਿਰ ਇਹਨੇ ਖਤ ਲਿਖੇ, ਇਸ ਤੋਂ ਇਲਾਵਾ ਅਸੀਂ ਵੇਖਦੇ ਕਿ ਉਹਨੇ ਮੁਕਾਸ਼ਵਾ ਦੀ ਕਿਤਾਬ ਵੀ ਲਿਖੀ। ਸੋ ਇਹਦਾ ਮਤਲਬ ਹੈ ਕਿ ਖੁਦਾ ਨੇ ਆਪਣੇ ਬੰਦਾ ਨੂੰ ਕਸਰਤ ਨਾਲ ਇਸਤੇਮਾਲ ਕੀਤਾ, ਖੁਦਾ ਨੇ ਆਪਣੇ ਬੰਦਾ ਦੇ ਵਿਸਲੇ ਨਾਲ ਆਪਣੇ ਜਲਾਲ ਨੂੰ ਜ਼ਾਹਿਰ ਕੀਤਾ, ਖੁਦਾ ਨੇ ਆਪਣੇ ਬੰਦਾ ਨੂੰ ਬੜੀ ਬਰਕਤ ਦਿੱਤੀ। ਸੋ ਸਾਥੀਓ, ਅਸੀਂ ਯਹੋਨਾ ਦੇ ਦੂਜੇ ਖੱਤ ਨੂੰ ਜ਼ਰੂਰ ਪੜ੍ਹੀਏ ਦਾ ਜ਼ਰੂਰ ਮੁਤਾਲਾ ਕਰੀਏ, ਕਿਉਂਕਿ ਇਹਦੇ ਵਿੱਚ ਸਾਡੇ ਵਾਸਤੇ ਸੱਚਾਈ ਦਾ, ਮੁਹੱਬਤ ਦਾ ਪੈਗਾਮ ਪਾਇਆ ਜਾਂਦਾ ਹੈ। ਇਹ ਖੱਤ ਸਾਡੇ ਈਮਾਨ ਦੀ ਮਜ਼ਬੂਤੀ ਲਈ ਹੈ, ਈਮਾਨ ਵਿੱਚ ਤਰੱਕੀ ਪਾਉਣ ਦੇ ਲਈ ਹੈ। ਸੋ ਅਸੀਂ ਜ਼ਰੂਰ ਇਸ ਖੱਤ ਦਾ ਮੁਤਾਲਾ ਕਰੀਏ, ਇਸ ਖੱਤ ਨੂੰ ਅਸੀਂ ਜ਼ਰੂਰ ਪੜ੍ਹੀਏ। ਸਾਥੀਓ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਇਸ ਖੱਤ ਨੂੰ ਪੜ੍ਹੋਗੇ, ਇਹਦਾ ਮੁਤਾਲਾ ਕਰੋਗੇ, ਤੁਸੀਂ ਜ਼ਰੂਰ ਈਮਾਨ ਵਿੱਚ ਮਜ਼ਬੂਤੀ ਪਾਓਗੇ ਅਤੇ ਦੂਜਿਆਂ ਦੇ ਲਈ ਬਾਇਸ ਬਰਕਤ ਠਹਿਰੋਗੇ। ਅਤੇ ਇਸ ਕਲਾਮ 'ਤੇ ਅਮਲ ਕਰਦੇ ਹੋਇਆਂ ਮਸੀਹ ਦੇ ਨਾਮ ਤੋਂ, ਉਹਦੇ ਕਲਾਮ ਤੋਂ ਜਾਣੇ ਅਤੇ ਪਹਿਚਾਣੇ ਜਾਓਗੇ ਕਿ ਤੁਸੀਂ ਉਹਦੇ ਲੋਕ ਹੋ। ਆਓ ਅਸੀਂ ਇਸ ਕਲਾਮ ਦੇ ਲਈ ਖੁਦਾ ਦਾ ਸ਼ੁਕਰ ਅਦਾ ਕਰੀਏ। ਸੱਚਾਈ ਅਤੇ ਮੁਹੱਬਤ ਦੇ ਪੈਗਾਮ ਨੂੰ ਅਸੀਂ ਕਬੂਲ ਕਰੀਏ, ਇਹਦੇ 'ਤੇ ਅਮਲ ਕਰੀਏ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਏ ਅਤੇ ਅਸੀਂ ਆਪਣੇ ਲਈ ਅਤੇ ਆਪਣੇ ਖਾਨਦਾਨ ਦੇ ਲਈ ਖੁਦਾਮਦ ਕੋਲੋਂ ਬਰਕਤ ਅਤੇ ਸਲਾਮਤੀ ਪਾਉਣ ਵੱਲ ਬਣੀਏ। ਸੋ ਆਓ ਸਾਥੀ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਮੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ, ਤੇਰੀ ਤਾਰੀਫ ਕਰਨੇ ਹਾਂ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਮੰਦ, ਤੇਰੇ ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਅਸੀਂ ਇਮਾਨ ਨਾਲ ਇਸ ਸੱਚਾਈ ਦੇ, ਮੁਹੱਬਤ ਦੇ ਪੈਗਾਮ ਨੂੰ ਕਬੂਲ ਕਰਨੇ ਹਾਂ। ਫਜ਼ਲ ਦੇ ਕੇ ਅਸੀਂ ਤੇਰੇ ਨਾਲ ਹਰ ਤਰ੍ਹਾਂ ਨਾਲ ਵਫ਼ਾਦਾਰੀਏ, ਤੇਰੇ ਨਾਮ ਨੂੰ ਜਲਾਲ ਦੇਈਏ ਅਤੇ ਤੇਰੇ ਹੁਕਮਾਂ 'ਤੇ ਅਮਲ ਕਰਕੇ ਤੇਰੀ ਮੁਹੱਬਤ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰ ਸਕੀਏ। ਐ ਖੁਦਾਵੰਦ, ਆਪਣੇ ਇਸ ਕਲਾਮ ਦੇ ਵਿਸਲੇ ਨਾਲ ਤੂੰ ਅੱਜ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਅਤੇ ਇਸ ਕਲਾਮ 'ਤੇ ਸਾਨੂੰ ਅਮਲ ਕਰਨ ਦੀ ਤੌਫੀਕ ਤਾਂ ਫਰਮਾ। ਅਸੀਂ ਆਪਣਾ ਆਪ ਤੈਨੂੰ ਦੇਨੇ ਹਾਂ, ਤੂੰ ਸਾਨੂੰ ਕਬੂਲ ਫਰਮਾ, ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਮ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।